23ਵਾਂ ਬਾਪ। ਉਹਨਾਂ ਦੀ ਸਾਰੀ ਸਭਾ ਉੱਠ ਕੇ ਉਹਨੂੰ ਪਿਲਾਤੁਸ ਦੇ ਕੋਲ ਲੈ ਗਈ ਅਤੇ ਉਹ ਇਹ ਕਹਿ ਕੇ ਉਸ ਉੱਤੇ ਦੋਸ਼ ਲਾਉਣ ਲੱਗੇ ਭਈ ਅਸਾਂ ਇਹਨੂੰ ਸਾਡੀ ਕੌਮ ਨੂੰ ਪਰਮਾਉਂਦਿਆਂ ਅਤੇ ਕੈਸਰ ਨੂੰ ਮਾਮਲਾ ਦੇਣ ਤੋਂ ਮਨੇ ਕਰਦਾ ਅਤੇ ਆਪਣੇ ਆਪ ਨੂੰ ਮਸੀਹ ਪਾਤਸ਼ਾਹ ਕਹਿੰਦਿਆਂ ਡਿੱਠਾ ਹੈ। ਪਿਲਾਤੁਸ ਨੇ ਉਸ ਤੋਂ ਪੁੱਛਿਆ, ਭਲਾ ਯਹੂਦੀਆਂ ਦਾ ਪਾਤਸ਼ਾਹ ਤੂੰ ਹੈ? ਉਸ ਨੇ ਉੱਤਰ ਦਿੱਤਾ, ਤੂੰ ਸੱਚ ਆਖਿਆ ਹੈ। ਪਿਲਾਤੁਸ ਨੇ ਪ੍ਰਧਾਨ ਜਾਜਕਾਂ ਅਤੇ ਭੀੜ ਨੂੰ ਆਖਿਆ, ਮੈਂ ਇਸ ਮਨੁੱਖ ਵਿਚੋਂ ਕੋਈ ਦੋਸ਼ ਨਹੀਂ ਵੇਖਦਾ। ਪਰ ਉਹ ਹੋਰ ਵੀ ਜ਼ੋਰ ਦੇ ਕੇ ਬੋਲੇ, ਉਹ ਗਲੀਲ ਤੋਂ ਲੈ ਕੇ ਇੱਥੋਂ ਤੋੜੀ ਸਾਰੇ ਯਹੂਦੀਆਂ ਵਿਚ ਸਿਖਲਾਉਂਦਾ ਹੋਇਆ ਅਤੇ ਲੋਕਾਂ ਨੂੰ ਚੁੱਕਦਾ ਹੈ। ਪਿਲਾਤੁਸ ਨੇ ਇਹ ਸੁਣ ਕੇ ਪੁੱਛਿਆ, ਭਈ ਇਹ ਮਨੁੱਖ ਗਲੀਲੀ ਹੈ? ਅਤੇ ਜਦ ਉਸਨਾਂ ਨੂੰ ਮਲੂਮ ਕੀਤਾ ਜੋ ਹੈਰੋਦੇਸ ਦੇ ਇਲਾਕੇ ਦਾ ਹੈ, ਤਦ ਉਸਨੇ ਹੈਰੋਦੇਸ ਦੇ ਕੋਲ ਜਿਹੜਾ ਆਪ ਉਨੀ ਦਿਨੀ ਯਰੂਸ਼ਲਮ ਵਿਚ ਸੀ ਕੱਲਿਆ। ਹੈਰੋਦੇਸ ਯਿਸੂ ਨੂੰ ਵੇਖ ਕੇ ਵੱਡਾ ਆਨੰਦ ਹੋਇਆ, ਜੋ ਉਹ ਚਰੇਕਣਾ ਉਸ ਨੂੰ ਵੇਖਣਾ ਚਾਹੁੰਦਾ ਸੀ। ਇਸ ਕਰਕੇ ਉਸਨੇ ਉਸਦੀ ਖਬਰ ਸੁਣੀ ਸੀ ਅਤੇ ਉਸ ਨੂੰ ਆਸ ਸੀ ਜੋ ਉਹਦੇ ਹੱਥੋਂ ਕੋਈ ਨਿਸ਼ਾਨੀ ਵੇਖੇ। ਉਹਨੇ ਉਸ ਤੋਂ ਬਹੁਤ ਗੱਲਾਂ ਪੁੱਛੀਆਂ ਪਰ ਉਹਨੇ ਇੱਕ ਵੀ ਜਵਾਬ ਨਾ ਦਿੱਤਾ। ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਨੇ ਖਲੋ ਕੇ ਵੱਡੇ ਜੋਸ਼ ਨਾਲ ਉਸ ਉੱਤੇ ਦੋਸ਼ ਲਾਇਆ ਤਾਂ ਹੈਰੋਦੇਸ ਨੇ ਆਪਣੇ ਸਿਪਾਹੀਆਂ ਨਾਲ ਰਲ ਕੇ ਉਹਨੂੰ ਬੇਪਤ ਕੀਤਾ ਅਤੇ ਠੱਟਾ ਕੀਤਾ ਅਤੇ ਭੜਕੀਲੀ ਪੁਸ਼ਾਕ ਪਹਿਨਾ ਕੇ ਉਸ ਨੂੰ ਪਿਲਾਤੁਸ ਦੇ ਕੋਲ ਮੋੜ ਭੇਜਿਆ। ਔਰ ਉਸੇ ਦਿਨ ਹੈਰੋਦੇਸ ਔਰ ਪਿਲਾਤੁਸ ਆਪੋ ਵਿਚ ਮਿੱਤਰ ਬਣ ਗਏ, ਕਿਉਂ ਜੋ ਉਹ ਪਹਿਲਾਂ ਉਨ੍ਹਾਂ ਵਿਚ ਵੈਰ ਸੀ। ਤਾਂ ਪਿਲਾਤੁਸ ਨੇ ਪ੍ਰਧਾਨ ਜਾਜਕਾਂ ਅਤੇ ਸਰਦਾਰ ਲੋਕਾਂ ਨੂੰ ਇਕੱਠੇ ਬੁਲਾ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਇਸ ਮਨੁੱਖ ਨੂੰ ਲੋਕਾਂ ਦਾ ਪ੍ਰਮਾਣ ਵਾਲਾ ਠਹਿਰਾ ਕੇ ਮੇਰੇ ਕੋਲ ਲਿਆਏ ਹੋ, ਔਰ ਵੇਖੋ ਮੈਂ ਤੁਹਾਡੇ ਸਾਹਮਣੇ ਪੁੱਛ ਗਿੱਛ ਕੀਤੀ ਜਿਹੜੀਆਂ ਗੱਲਾਂ ਦੀ ਤੁਸੀਂ ਉਸ ਉੱਤੇ ਲਾਲਚ ਕੀਤੀ ਹੈ। ਮੈਂ ਉਨ੍ਹਾਂ ਦੇ ਵਿਖੇ ਇਸ ਮਨੁੱਖ ਵਿਚ ਕੋਈ ਦੋਸ਼ ਨਹੀਂ ਲੱਭਦਾ ਅਤੇ ਨਾ ਹੈਰੋਦੇਸ ਨੇ, ਕਿਉਂਕਿ ਉਸਨੇ ਉਹਨੂੰ ਸਾਡੇ ਕੋਲ ਮੋੜ ਭੇਜਿਆ ਹੈ। ਔਰ ਵੇਖੋ ਉਹਦੇ ਅੱਗੋਂ ਕਤਲ ਲਾਇਕ ਕੋਈ ਔਗਰ ਨਹੀਂ, ਇਸ ਲਈ ਮੈਂ ਉਹਨੂੰ ਕੋੜੇ ਮਾਰ ਕੇ ਛੱਡ ਦਿੰਦਾ ਹਾਂ। ਤਦ ਉਹਨਾਂ ਸਭਨਾਂ ਨੇ ਰਲ ਕੇ ਦੰਡ ਪਾਈ ਅਤੇ ਆਖਿਆ, ਇਸ ਨੂੰ ਮਾਰ ਦਿਓ ਔਰ ਬਰਬਾਸ ਨੂੰ ਸਾਡੇ ਲਈ ਛੱਡ ਦਿਓ, ਜੋ ਕਿਸੇ ਫਸਾਦ ਦੇ ਕਾਰਨ ਜੋ ਸ਼ਹਿਰ ਵਿਚ ਹੋਇਆ ਸੀ ਅਤੇ ਖੂਨ ਦੇ ਕਾਰਨ ਕੈਦ ਵਿਚ ਪਿਆ ਹੋਇਆ ਸੀ। ਤਾਂ ਪਿਲਾਤੁਸ ਨੇ ਉਹਨਾਂ ਨੂੰ ਫੇਰ ਸਮਝਾਇਆ, ਕਿਉਂ ਜੋ ਉਸ ਨੂੰ ਛੱਡਣਾ ਚਾਹੁੰਦਾ ਸੀ। ਪਰ ਹੋਰ ਵੀ ਸੰਗ ਪਾੜ ਕੇ ਬੋਲੇ ਕਿ ਉਸ ਨੂੰ ਸਲੀਬ ਦਿਓ, ਸਲੀਬ ਦਿਓ। ਉਸ ਨੇ ਤੀਜੀ ਵਾਰ ਉਹਨਾਂ ਨੂੰ ਆਖਿਆ, ਕਿਉਂ, ਇਸ ਨੇ ਕੀ ਬੁਰਾਈ ਕੀਤੀ ਹੈ? ਮੈਂ ਇਸ ਦੇ ਵਿਚ ਕਤਲ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ, ਇਸ ਲਈ ਮੈਂ ਇਹਨੂੰ ਕੋੜੇ ਮਾਰ ਕੇ ਛੱਡ ਦਿਆਂਗਾ। ਪਰ ਉਹ ਰੋਲਾ ਪਾ ਕੇ ਬੋਲੇ ਅਤੇ ਉਹਦੇ ਗਲ ਪੈ ਗਏ ਅਤੇ ਉਹ ਮੰਗਦੇ ਰਹੇ ਜੋ ਉਸ ਨੂੰ ਸਲੀਬ ਉੱਤੇ ਚੜਾਇਆ ਜਾਵੇ। ਅਤੇ ਉਹਨਾਂ ਦੀਆਂ ਆਵਾਜ਼ਾਂ ਪ੍ਰਬਲ ਪੈ ਗਈਆਂ। ਤਾਂ ਪਿਲਾਤੁਸ ਨੇ ਹੁਕਮ ਕੀਤਾ, ਜੋ ਉਹਨਾਂ ਦੀ ਅਰਜ਼ ਦੇ ਅਨੁਸਾਰ ਹੋਵੇ ਅਤੇ ਉਸਨਾਂ ਨੂੰ ਜਿਹੜਾ ਫਸਾਦ ਖੂਨ ਦੇ ਕਾਰਨ ਕੈਦ ਹੋਇਆ ਹੈ, ਜਿਹਨੂੰ ਉਹ ਮੰਗਦੇ ਸਨ, ਛੱਡ ਦਿੱਤਾ, ਪਰ ਯਿਸੂ ਨੂੰ ਉਹਨਾਂ ਦੀ ਮਰਜ਼ੀ ਉੱਤੇ ਹਵਾਲੇ ਕੀਤਾ। ਜਦ ਉਸ ਨੂੰ ਲਈ ਜਾਂਦੇ ਸਨ ਤਾਂ ਸ਼ਮੌਨ ਇੱਕ ਕੁਰੇਨੀ ਮਨੁੱਖ ਪਿੰਡ ਤੋਂ ਆਉਂਦੇ ਉਹਨੂੰ ਫੜ ਕੇ ਉਸ ਉੱਤੇ ਸਲੀਬ ਤਰੀ, ਪਰ ਯਿਸੂ ਦੇ ਮਗਰ ਲੈ ਚੱਲੇ। ਲੋਕਾਂ ਦੀ ਵੱਡੀ ਭੀੜ ਉਹਦੇ ਪਿੱਛੇ ਗਈ, ਨਾਲੇ ਬਹੁਤ ਸਾਰੀਆਂ ਤੀਵੀਆਂ ਜਿਹੜੀਆਂ ਉਹਦੇ ਲਈ ਪਿੱਟਦੀਆਂ ਅਤੇ ਰੋਂਦੀਆਂ ਸਨ। ਪਰ ਯਿਸੂ ਨੇ ਉਹਨਾਂ ਦੀ ਵੱਲ ਪਿਛਾਂ ਪਾਉ ਕੇ ਬੋਲਿਆ, ਹੇ ਯਰੂਸ਼ਲਮ ਦੀਓ ਤੀਓ, ਮੈਨੂੰ ਨਾ ਰੋਵੋ, ਪਰ ਆਪਣੇ ਆਪ ਨੂੰ ਰੋਵੋ ਅਤੇ ਆਪਣੇ ਬੱਚਿਆਂ ਨੂੰ ਰੋਵੋ, ਕਿਉਂਕਿ ਵੇਖੋ ਉਹ ਦਿਨ ਆਉਂਦੇ ਹਨ ਜਿਨ੍ਹਾਂ ਵਿਚ ਆਖਣਗੇ, ਭਾਈ ਤਨ ਉਹਨਾਂ ਬਾਝਾਂ ਅਤੇ ਉਹਨਾਂ ਦੀਆਂ ਕੁੱਖਾਂ ਨੂੰ ਨਹੀਂ ਜਣਿਆ ਅਤੇ ਉਹ ਦੁਧੀਆ ਜਿਨ੍ਹਾਂ ਦਾ ਦੁੱਧ ਨਹੀਂ ਚੁੰਘਾਇਆ। ਤਦ ਪਹਾੜਾਂ ਨੂੰ ਕਹਿਣਗੇ ਕਿ ਸਾਡੇ ਉੱਤੇ ਡਿੱਗ ਪਾਓ ਅਤੇ ਟਿੱਬਿਆਂ ਨੂੰ ਪਈ ਸਾਨੂੰ ਲੁਕਾ ਲਓ, ਕਿਉਂਕਿ ਹਰੇ ਰੁੱਖ ਨਾਲ ਇਹ ਕਰਦੇ ਹਨ ਤਾਂ ਸੁੱਕੇ ਨਾਲ ਕੀ ਨਾ ਹੋਵੇਗਾ। ਹੋਰ ਦੋਵਾਂ ਨੂੰ ਵੀ ਜੋ ਬੁਰਿਆਰ ਸਨ ਉਹਦੇ ਸੰਗ ਮਰਨ ਲਈ ਜਾਂਦੇ ਸਨ ਅਤੇ ਜਦ ਉਸ ਥਾਂ ਪਹੁੰਚੇ ਜੋ ਕਲਵਰੀ ਕਹਾਉਂਦਾ ਹੈ ਤਾਂ ਉਹਨੂੰ ਉੱਥੇ ਸਲੀਬ ਉੱਤੇ ਚੜਾਇਆ ਅਤੇ ਉਹਨਾਂ ਬੁਰਿਆਰਾਂ ਨੂੰ ਵੀ ਇੱਕ ਸੱਜੇ ਅਤੇ ਦੂਜਾ ਖੱਬੇ। ਤਦ ਯਿਸੂ ਨੇ ਆਖਿਆ, ਹੇ ਪਿਤਾ ਉਹਨਾਂ ਨੂੰ ਮਾਫ਼ ਕਰ, ਕਿਉਂ ਜੋ ਉਹ ਨਹੀਂ ਜਾਣਦੇ ਭਈ ਕੀ ਕਰਦੇ ਹਨ। ਅਤੇ ਉਹਨਾਂ ਨੇ ਉਸਦੇ ਕੱਪੜੇ ਵੰਡ ਕੇ ਗੁਣੇ ਪਾਏ ਔਰ ਲੋਕ ਖਲੋਤੇ ਵੇਖ ਰਹੇ ਸਨ ਅਤੇ ਸਰਦਾਰ ਵੀ ਮਖੌਲ ਕਰਕੇ ਕਹਿਣ ਲੱਗੇ, ਭਈ ਇਹਨਾਂ ਨੇ ਹੋਰਨਾਂ ਨੂੰ ਵੀ ਬਚਾਇਆ ਹੈ, ਜੇਕਰ ਇਹ ਪਰਮੇਸ਼ਵਰ ਦਾ ਮਸੀਹ ਹੈ ਅਤੇ ਆਪਣੇ ਚੁਣਿਆ ਹੋਇਆ ਦਾ ਹੈ ਤਾਂ ਆਪਣੇ ਆਪ ਨੂੰ ਬਚਾ ਲਵੇ। ਸਿਪਾਹੀਆਂ ਨੇ ਵੀ ਉਸ ਨੂੰ ਠੱਟਾ ਕੀਤਾ ਅਤੇ ਨੇੜੇ ਆਣ ਕੇ ਉਹਨੂੰ ਸਿਰਕਾ ਦਿੱਤਾ ਅਤੇ ਆਖਿਆ, ਜੇ ਤੂੰ ਯਹੂਦੀਆਂ ਦਾ ਪਾਤਸ਼ਾਹ ਹੈ ਤਾਂ ਆਪਣੇ ਆਪ ਨੂੰ ਬਚਾ ਲੈ। ਔਰ ਉਹ ਤਾਂ ਉਹਦੇ ਇੱਕ ਲਿਖਤ ਲਾਈ ਹੋਈ ਸੀ, ਜੋ ਇਹ ਯਹੂਦੀਆਂ ਦਾ ਪਾਤਸ਼ਾਹ ਹੈ। ਉਹਨਾਂ ਬੁਰਾਰਾਂ ਵਿੱਚੋਂ ਜਿਹੜੇ ਟੰਗੇ ਹੋਏ ਸਨ, ਇੱਕ ਨੇ ਇਹ ਕਹਿ ਕੇ ਉਹਨੂੰ ਮਿਹਣਾ ਮਾਰਿਆ, ਭਲਾ ਤੂੰ ਮਸੀਹ ਨਹੀਂ ਤਾਂ ਆਪਣੇ ਆਪ ਨੂੰ ਵੀ ਬਚਾ ਅਤੇ ਸਾਨੂੰ ਵੀ ਬਚਾ। ਪਰ ਦੂਜੇ ਨੇ ਉਹਨੂੰ ਅੱਗੇ ਚਿੜਕ ਕੇ ਆਖਿਆ ਕਿ ਤੂੰ ਆਪ ਇਸੇ ਕਸ਼ਟ ਵਿਚ ਪਿਆ ਹੋਇਆ ਹੈ, ਪਰਮੇਸ਼ਵਰ ਕੋਲੋਂ ਨਹੀਂ ਡਰਦਾ। ਅਸੀਂ ਤਾਂ ਆਪਣੀ ਨਿਉ ਆਪਣੀ ਕਰਨੀ ਦੇ ਫਲ ਭੋਗਦੇ ਹਾਂ। ਪਰ ਉਹਨੇ ਕੋਈ ਔਗਣ ਨਹੀਂ ਕੀਤਾ ਅਤੇ ਉਹਨੇ ਆਖਿਆ, ਹੇ ਯੇਸੂ, ਜਦ ਤੂੰ ਆਪਣੇ ਰਾਜ ਵਿਚ ਆਵੇ ਤਾਂ ਮੈਨੂੰ ਚੇਤੇ ਕਰੀ। ਉਸਨੇ ਉਹਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਹਾਂ ਭਾਈ, ਤੂੰ ਅੱਜ ਹੀ ਮੇਰੇ ਸੰਗ ਸਵਰਗ ਵਿਚ ਹੋਵੇਗਾ। ਹੁਣ ਦੋ ਪੈਰ ਹੋ ਗਏ ਸਨ ਅਤੇ ਸਾਰੀ ਧਰਤੀ ਉੱਤੇ ਤੀਜੇ ਪੈਰ ਤੱਕ ਹਨੇਰਾ ਰਿਹਾ ਅਤੇ ਸੂਰਜ ਵੀ ਕਾਲਾ ਪੈ ਗਿਆ ਅਤੇ ਹੈਕਲ ਦਾ ਪਰਦਾ ਪਾਟ ਕੇ ਦੋ ਹੋ ਗਿਆ। ਤਾਂ ਯਿਸੂ ਨੇ ਉੱਚੀ ਆਵਾਜ਼ ਨਾਲ ਚਲਾ ਕੇ ਕਿਹਾ, ਹੇ ਪਿਤਾ, ਮੈਂ ਆਪਣਾ ਆਤਮਾ ਤੇਰੇ ਹੱਥੀ ਸੌਂਪਦਾ ਹਾਂ। ਅਤੇ ਇਹ ਕਹਿ ਕੇ ਉਸਨੇ ਪ੍ਰਾਣ ਛੱਡ ਦਿੱਤੇ। ਤਾਂ ਸੂਬੇਦਾਰ ਨੇ ਇਹ ਵਿਥਿਆ ਵੇਖ ਕੇ ਪਰਮੇਸ਼ਵਰ ਦੀ ਵਡਿਆਈ ਕੀਤੀ ਅਤੇ ਬੋਲਿਆ, ਇਹ ਸੱਚੀ ਮੁੱਚੀ ਧਰਮੀ ਪੁਰਖ ਸੀ। ਅਤੇ ਸਭ ਲੋਕ ਜਿਹੜੇ ਇਹ ਹਵਾਲ ਦੇਖ ਰਹੇ ਸਨ ਇਕੱਠੇ ਆਏ ਸਨ ਅਤੇ ਸਾਰੀ ਵਾਰਤਾ ਵੇਖ ਕੇ ਛਾਤੀਆਂ ਪਿੱਟ ਤੇ ਮੁੜੇ। ਔਰ ਉਹ ਸਬਤ ਜਾਣੂ ਪਛਾਣੂ ਔਰ ਤੀਵੀਆਂ ਜਿਹੜੀਆਂ ਗਲੀਲ ਤੋਂ ਉਹਦੇ ਨਾਲ ਆਈਆਂ ਸਨ, ਦੂਰੋਂ ਖਲੋ ਕੇ ਇਹ ਹਾਲ ਵੇਖ ਰਹੀਆਂ ਸਨ। ਤਾਂ ਵੇਖੋ, ਯੂਸਫ ਨਾਂ ਦਾ ਇੱਕ ਮਨੁੱਖ ਸੀ ਜੋ ਸਲਾਹਕਾਰ ਔਰ ਭਲਾ ਅਤੇ ਧਰਮੀ ਸੀ ਅਤੇ ਉਹਨਾਂ ਦੀ ਮਤ ਔਰ ਕਰਮ ਵਿਚ ਨਹੀਂ ਸੀ ਰਲਿਆ। ਸੋ ਯਹੂਦੀਆਂ ਦੇ ਨਗਰ ਅਰਮੀਆ ਥਾਈ ਦਾ ਸੀ ਔਰ ਪਰਮੇਸ਼ਵਰ ਦੇ ਰਾਜ ਦੀ ਉਡੀਕ ਵਿਚ ਹੈ ਸੀ। ਉਹਨੇ ਪਿਲਾਤੂਸ ਦੇ ਕੋਲ ਜਾ ਕੇ ਯੇਸੂ ਦੀ ਲੋਥ ਮੰਗੀ ਅਤੇ ਉਸ ਨੂੰ ਉਤਾਰਿਆ ਔਰ ਮਹੀਨ ਕੱਪੜੇ ਵਿਚ ਵਲੇਟ ਕੇ ਉਹਨੂੰ ਇਕ ਕਬਰ ਦੇ ਅੰਦਰ ਜਾ ਰੱਖਿਆ ਜਿਹੜੀ ਪੱਥਰ ਵਿਚ ਖੋਦੀ ਗਈ ਸੀ, ਜਿੱਥੇ ਕਦੇ ਕੋਈ ਵੀ ਨਹੀਂ ਸੀ ਪਿਆ। ਅਤੇ ਉਹ ਤਿਆਰੀ ਦਾ ਦਿਨ ਸੀ ਅਤੇ ਸਬਤ ਦਾ ਦਿਨ ਨੇੜੇ ਆ ਪਹੁੰਚਿਆ ਅਤੇ ਉਹ ਤੀਵੀਆਂ ਜਿਹੜੀਆਂ ਗਲੀਲ ਤੋਂ ਉਹਦੇ ਨਾਲ ਆਈਆਂ ਸਨ, ਉਹਨਾਂ ਨੇ ਵੀ ਮਗਰ ਜਾ ਕੇ ਕਬਰ ਨੂੰ ਵੇਖਿਆ ਅਤੇ ਨਾਲੇ ਇਹ ਕਿ ਉਹਦੀ ਲੋਕ ਕਿੱਥੇ ਰੱਖੀ ਗਈ ਸੀ। ਅਤੇ ਉਹਨਾਂ ਨੇ ਮੁੜ ਕੇ ਸੁਗੰਧਾਂ ਅਤੇ ਅਤਰ ਤਿਆਰ ਕੀਤਾ ਅਤੇ ਸਬਤ ਦੇ ਦਿਨ ਉਹਨਾਂ ਨੇ ਹੁਕਮ ਮੁਜਬ ਆਰਾਮ ਕੀਤਾ।